सच्ची वाणी विच आप दा स्वागत है। प्रिय श्रोता, ए सच्ची वाणी की है? होर ए सानू किथे मिलूगी? ए सच्ची वाणी दा साडे जीवन विच लाभ की है? इदा साडे जीवन विच मोल की है? ए सारे प्रश्नां दा उत्तर सानू इको ही जगह लभ सकदा है, ते ओह है जीवित वचन धर्म शास्त्र बाइबल। ओही जीवित वचन दा असी इस कार्यक्रम विच अध्ययन करांगे। ते हुन पवित्र शास्त्र बाइबल दा अध्ययन शुरू करन तो पहला असी अपने मना नु तैयार करिए इस भजन नाल।
इस बाइबल अध्ययन प्रोग्राम विच ज़करिया नबी दी पुस्तक दे 7 अध्याय उस दियां 8 तों लैके 14 आयतां दे वचनां बारे गौर करन लई आप दा स्वागत है। आप नूं याद होवेगा कि इस तों पहले प्रोग्राम विच असीं ज़करिया नबी दी पुस्तक विचों रीत जां रस्म दे नाल संबंधित विचार कर रहे सी। असीं वेख रहे सी कि जदों दिल ठीक होवे अते परमेश्वर दे नाल जुड़िया होया होवे ਤਦ ਹਰ ਤਰ੍ਹਾਂ ਦਾ ਰਸਮ ਰਿਵਾਜ ਵੀ ਠੀਕ ਹੀ ਹੁੰਦਾ ਹੈ। ਅਤੇ ਜਦੋਂ ਦਿਲ ਪਰਮੇਸ਼ਵਰ ਦੇ ਨਾਲ ਠੀਕ ਨਾ ਜੁੜਿਆ ਹੋਵੇ ਅਤੇ ਉਦੋਂ ਹਰ ਤਰ੍ਹਾਂ ਦਾ ਰਸਮ ਰਿਵਾਜ ਵੀ ਗਲਤ ਹੀ ਹੁੰਦਾ ਹੈ। ਮੈਂ ਕਦੇ ਕਦੇ ਹੈਰਾਨ ਹੁੰਦਾ ਹਾਂ ਕਿ ਕਲੀਸਿਆ ਦੇ ਵਿੱਚ ਜੋ ਸਮੱਸਿਆ ਹੈ ਉਹ ਸੱਚਮੁੱਚ ਸਮੱਸਿਆ ਹੀ ਪਾਈ ਜਾਂਦੀ ਹੈ। ਇਸ ਵਿੱਚ ਥੋੜੀ ਜਿਹੀ ਹੈਰਾਨੀ ਹੈ ਕਿ ਇਸ ਵਿੱਚ ਕੁਝ ਇਹੋ ਜਿਹੇ ਛੋਟੇ ਬਾਲਕਾਂ ਦੇ ਨਾਲ ਇਹ ਭਰੀ ਪਈ ਹੈ ਜੋ ਕਿ ਆਪਣੇ ਅੰਗੂਠੇ ਹੀ ਝੂਸਦੇ ਰਹਿੰਦੇ ਹਨ ਅਤੇ ਬਹੁਤ ਜ਼ੋਰ ਜ਼ੋਰ ਦੇ ਨਾਲ ਚੀਕਾਂ ਮਾਰਦੇ ਹਨ ਜਦੋਂ ਤੱਕ ਉਨ੍ਹਾਂ ਦੇ ਵੱਲ ਕੋਈ ਧਿਆਨ ਨਾ ਦਿੱਤਾ ਜਾਵੇ ਅਤੇ ਜਾਂ ਕੋਈ ਸੁਣਸੁਣਾ ਖੇਡਣ ਲਈ ਨਾ ਦਿੱਤਾ ਜਾਵੇ ਅਤੇ ਉਹ ਛੋਟਾ ਮੋਟਾ ਹਦਾਇਤਾਂ ਦਾ ਕੋਈ ਕੋਰਸ ਕਰਦੇ ਹਨ ਅਤੇ ਇਸ ਤਰ੍ਹਾਂ ਸੋਚਣ ਲੱਗ ਜਾਂਦੇ ਹਨ ਕਿ ਉਹ ਤਾਂ ਬਸ ਹੁਣ ਪੂਰੀ ਤਰ੍ਹਾਂ ਵੱਧ ਚੁੱਕੇ ਪਰਮੇਸ਼ਵਰ ਦੀ ਸੰਤਾਨ ਹਨ ਅਤੇ ਕੁਝ ਹੀ ਹਫ਼ਤਿਆਂ ਦੇ ਵਿੱਚ ਉਹ ਇਸ ਤਰ੍ਹਾਂ ਬਣ ਗਏ ਹਨ। ਇਹ ਛੋਟੇ ਛੋਟੇ ਕੋਰਸ ਤਾਂ ਇੱਕ ਬਾਲਕ ਦੇ ਲਈ ਦਿਨ ਭਰ ਕੋਈ ਖਾਣ ਪੀਣ ਵਾਲੀ ਵਸਤੂ ਹੀ ਨਹੀਂ ਹਨ। ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਜਦੋਂ ਕਿ ਯੁੱਧ ਦੇ ਵਿੱਚ ਲੋਕਾਂ ਦੀ ਅਗਵਾਈ ਕਰਨ ਦੇ ਲਈ ਅਫਸਰਾਂ ਦੀ ਘਾਟ ਸੀ ਪਰ ਤਦ ਉਨ੍ਹਾਂ ਨੇ ਇੱਕ 90 ਦਿਨਾਂ ਦਾ ਕੋਰਸ ਲੈਫਟੀਨੈਂਟ ਤਿਆਰ ਕਰਨ ਦੇ ਲਈ ਅਪਣਾਇਆ। ਉਨ੍ਹਾਂ ਨੂੰ ਵੰਡਰ ਬੁਆਇਜ਼ ਭਾਵ ਅਦਭੁਤ ਲੜਕੇ ਆਖਿਆ ਜਾਂਦਾ ਸੀ ਅਤੇ ਇਸੇ ਤਰ੍ਹਾਂ ਸੱਚਮੁੱਚ ਕਈ ਵੰਡਰ ਮਸੀਹੀ ਵੀ ਪਾਏ ਜਾਂਦੇ ਹਨ ਜੋ ਕਿ ਪਰਮੇਸ਼ਵਰ ਦੀ ਬਾਣੀ ਦੇ ਬਾਰੇ ਕੁਝ ਵੀ ਨਹੀਂ ਜਾਣਦੇ। ਇੱਥੇ ਇੱਕ ਵਾਰ ਫਿਰ ਜੋ ਕੁਝ ਮੈਂ ਆਖਣਾ ਚਾਹੁੰਦਾ ਹਾਂ ਉਸ ਦੇ ਬਾਰੇ ਇੱਕ ਦ੍ਰਿਸ਼ਟਾਂਤ ਦੇਣਾ ਚਾਹੁੰਦਾ ਹਾਂ। ਭਾਵੇਂ ਇਸ ਸਮੁੱਚੀ ਬਾਈਬਲ ਬਾਣੀ ਨੂੰ ਸਿਖਾਉਣ ਦੇ ਲਈ 5 ਸਾਲ ਦਾ ਸਮਾਂ ਮੈਂ ਲਿਆ ਹੈ, ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿੱਥੋਂ ਤੱਕ ਪਰਮੇਸ਼ਵਰ ਦੀ ਬਾਣੀ ਦਾ ਸੰਬੰਧ ਹੈ ਮੈਂ ਤਾਂ ਇੱਕ ਬਾਲਕ ਹੀ ਹਾਂ। ਮੈਂ ਇਸ ਵਿੱਚੋਂ ਬਹੁਤ ਕੁਝ ਛੱਡ ਚੁੱਕਿਆ। ਇੰਨਾ ਹੌਲੀ ਹੌਲੀ ਸਿਖਾਉਂਦਿਆਂ ਹੋਇਆਂ ਵੀ ਮੈਂ ਪ੍ਰਕਾਸ਼ ਦੀ ਪੋਥੀ ਨੂੰ ਸਿਖਾਉਣ ਤੋਂ ਝਿਜਕਦਾ ਹਾਂ, ਭਾਵੇਂ ਮੈਂ ਇਸ ਨੂੰ ਸਭ ਤੋਂ ਜ਼ਿਆਦਾ ਬਾਈਬਲ ਬਾਣੀ ਦਾ ਸਧਾਰਨ ਪੁਸਤਕ ਸਮਝਦਾ ਹਾਂ। ਮੈਂ ਇਸ ਨੂੰ ਕੰਬਦਾ ਅਤੇ ਡਰਦਾ ਹੋਇਆ ਹੱਥ ਪਾਉਂਦਾ ਹਾਂ, ਪਰ ਫਿਰ ਵੀ ਇਹੋ ਜਿਹੇ ਪਾਸਬਾਨ ਅਤੇ ਅਧਿਆਪਕ ਹਨ ਜੋ ਕਿ ਬਿਲਕੁਲ ਥੋੜੇ ਜਿਹੇ ਸਮੇਂ ਦੇ ਲਈ ਇੱਕ ਕਲੀਸੀਆ ਜਾਂ ਇੱਕ ਝੁੰਡ ਦੇ ਵਿੱਚ ਪਾਏ ਜਾਂਦੇ ਹਨ ਜੋ ਕਿ ਪਹਿਲਾਂ ਹੀ ਇਸ ਪੁਸਤਕ ਨੂੰ ਪ੍ਰਕਾਸ਼ ਦੀ ਪੋਥੀ ਨੂੰ ਸਿਖਾ ਰਹੇ ਹਨ। ਮੇਰੇ ਦੋਸਤ, ਇਸ ਪ੍ਰਕਾਸ਼ ਦੀ ਪੋਥੀ ਤੋਂ ਪਹਿਲਾਂ 65 ਪੁਸਤਕਾਂ ਹੋਰ ਹਨ, ਪਰ ਜੋ ਭਵਿੱਖਬਾਣੀ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ ਅਤੇ ਬਹੁਤ ਹੀ ਜ਼ਿਆਦਾ ਭਾਵੁਕ ਹੈ। ਸਰ ਰਾਬਰਟ ਐਂਡਰਸਨ ਜੀ ਇਸ ਨੂੰ ਭਵਿੱਖਬਾਣੀ ਕਰਨ ਵਾਲਿਆਂ ਦੀਆਂ ਬਹੁਤ ਹੀ ਬਹਿਸੀ ਉਚਾਰਨ ਆਖਦਾ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਜੀਵਨ ਦੀਆਂ ਬਿਹਤਰ ਵਸਤਾਂ ਨੂੰ ਖਤਮ ਕਰਨ ਦੀ ਖੁਆਇਸ਼ ਰੱਖਦੇ ਹਨ ਜਦੋਂ ਕਿ ਪਰਮੇਸ਼ਰ ਚਾਹੁੰਦਾ ਹੈ ਕਿ ਅਸੀਂ ਸਰਵਉੱਤਮ ਵਸਤਾਂ ਨੂੰ ਪਾਈਏ। ਪਰਮੇਸ਼ਰ ਕਰੇ ਕਿ ਅਸੀਂ ਆਪਣੇ ਜੀਵਨਾਂ ਨੂੰ ਪਰਮੇਸ਼ਰ ਦੀ ਬਾਣੀ ਦੀ ਰੋਸ਼ਨੀ ਦੇ ਅਧੀਨ ਲਿਆ ਸਕੀਏ। ਆਓ ਅਸੀਂ ਹੁਣ ਜ਼ਕਰਿਆ ਨਬੀ ਦੀ ਪੁਸਤਕ ਦੇ 7 ਅਧਿਆਏ ਉਸ ਦੀਆਂ 8 ਤੋਂ 11 ਆਇਤਾਂ ਦੇ ਵਚਨਾਂ ਨੂੰ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਫੇਰ ਯਹੋਵਾ ਦਾ ਵਚਨ ਜ਼ਕਰਿਆ ਨੂੰ ਆਇਆ ਕਿ ਸੈਨਾ ਦਾ ਯਹੋਵਾ ਇਉਂ ਆਖਦਾ ਹੈ ਕਿ ਸਚਿਆਈ ਨਾਲ ਨਿਆਂ ਕਰੋ ਅਤੇ ਹਰ ਮਨੁੱਖ ਆਪਣੇ ਭਰਾ ਉੱਤੇ ਦਇਆ ਅਤੇ ਰਹਿਮ ਕਰੇ, ਵਿਧਵਾ, ਯਤੀਮ, ਪਰਦੇਸੀ ਅਤੇ ਮਸਕੀਨ ਨੂੰ ਨਾ ਸਤਾਓ, ਅਤੇ ਨਾ ਕੋਈ ਤੁਹਾਡੇ ਵਿੱਚੋਂ ਆਪਣੇ ਭਰਾ ਦੇ ਵਿਰੁੱਧ ਆਪਣੇ ਮਨ ਵਿੱਚ ਬੁਰਿਆਈ ਸੋਚੇ, ਪਰ ਉਹ ਗੌਹ ਕਰਨ ਲਈ ਰਾਜ਼ੀ ਨਾ ਹੋਏ। ਉਨ੍ਹਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ ਅਤੇ ਉਨ੍ਹਾਂ ਨੇ ਆਪਣੇ ਕੰਨ ਬੰਦ ਕਰ ਲਏ ਭਈ ਨਾ ਸੁਣਨ। ਜਦੋਂ ਜ਼ਕਰਿਆ ਨਬੀ ਕੋਈ ਆਪਣਾ ਵਿਚਾਰ ਨਹੀਂ ਦੱਸ ਰਿਹਾ, ਉਹ ਲੋਕਾਂ ਨੂੰ ਆਖ ਰਿਹਾ ਹੈ ਕਿ ਇਹ ਉਹ ਹੈ ਜੋ ਕੁਝ ਪਰਮੇਸ਼ਵਰ ਆਖ ਰਿਹਾ ਹੈ ਅਤੇ ਇਹ ਪਰਮੇਸ਼ਵਰ ਦੇ ਵੱਲੋਂ ਦਿੱਤਾ ਆਪ ਦੇ ਲਈ ਉੱਤਰ ਹੈ। ਜੋ ਵੀ ਰੀਤੀ ਰਿਵਾਜ ਵਜੋਂ ਕੀਤਾ ਜਾਂਦਾ ਹੈ, ਜੇਕਰ ਦਿਲ ਪਰਮੇਸ਼ਵਰ ਦੇ ਨਾਲ ਠੀਕ ਨਾ ਹੋਵੇ ਭਾਵ ਗਲਤ ਹੋਵੇ, ਤਦ ਉਹ ਹਰ ਤਰ੍ਹਾਂ ਦਾ ਰੀਜੀ ਰਿਵਾਜ ਵੀ ਗਲਤ ਹੀ ਹੁੰਦਾ ਹੈ। ਹੁਣ ਪਰਮੇਸ਼ਵਰ ਇਨ੍ਹਾਂ ਲੋਕਾਂ ਦੇ ਉੱਤੇ ਰੌਸ਼ਨੀ ਨੂੰ ਪਾਉਣ ਜਾ ਰਿਹਾ ਹੈ। ਸਾਡੇ ਲਈ ਇਹ ਬਹੁਤ ਹੀ ਲਾਭਕਾਰੀ ਸਿੱਧ ਹੋਵੇਗਾ ਕਿ ਅਸੀਂ 10 ਹੁਕਮਾਂ ਦੇ ਵਿੱਚੋਂ ਆਖਰੀਆਂ ਉੱਤੇ ਗੌਰ ਦੇ ਨਾਲ ਧਿਆਨ ਕਰੀਏ। ਸਭ ਤੋਂ ਪਹਿਲੇ 4 ਹੁਕਮ ਜੋ ਹਨ ਉਹ ਮਨੁੱਖ ਦੇ ਪਰਮੇਸ਼ਵਰ ਦੇ ਨਾਲ ਸੰਬੰਧਾਂ ਦੇ ਬਾਰੇ ਸੰਬੰਧਿਤ ਹਨ। ਅਗਲੀ ਆਗਿਆ ਜੋ ਹੈ ਉਹ ਇੱਕ ਗੁਣ ਹੈ ਜੋ ਕਿ ਮਨੁੱਖ ਦਾ ਉਸਦੇ ਮਾਪਿਆਂ ਦੇ ਨਾਲ ਸੰਬੰਧ ਦੇ ਨਾਲ ਵੀ ਸੰਬੰਧਿਤ ਹੈ। ਉਸ ਦੇ ਜੀਵਨ ਦੇ ਵਿੱਚ ਇੱਕ ਇਹੋ ਜਿਹਾ ਸਮਾਂ ਆਉਂਦਾ ਹੈ ਜਦੋਂ ਉਹ ਛੋਟਾ ਜਿਹਾ ਮਨੁੱਖ ਆਪਣੇ ਮਾਤਾ ਪਿਤਾ ਦੇ ਵੱਲ ਤੱਕਦਾ ਹੈ। ਅਸਲ ਵਿੱਚ ਉਹ ਉਸ ਦੇ ਲਈ ਪਰਮੇਸ਼ਵਰ ਹੀ ਹੁੰਦੇ ਹਨ ਅਤੇ ਪਰਮੇਸ਼ਵਰ ਨੇ ਇਸੇ ਤਰ੍ਹਾਂ ਹੀ ਉਸ ਨੂੰ ਹੋਣ ਦਾ ਇਰਾਦਾ ਰੱਖਿਆ ਸੀ। ਉਹ ਕਾਰਨ ਜਿਸ ਦੇ ਕਰਕੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦਾ ਆਗਾ ਪਾਲਣ ਕਰਨਾ ਚਾਹੀਦਾ ਹੈ ਜਦੋਂ ਉਹ ਵੱਧ ਰਹੇ ਹਨ, ਉਹ ਇਸ ਕਰਕੇ ਹੈ ਤਾਂ ਕਿ ਬਾਅਦ ਵਿੱਚ ਉਹ ਮਾਤਾ ਪਿਤਾ ਅਤੇ ਪ੍ਰਭੂ ਯੇਸ਼ੂ ਮਸੀਹ ਦਾ ਆਗਿਆ ਪਾਲਣ ਕਰਨ ਦੇ ਯੋਗ ਹੋ ਸਕਣ। ਹੁਣ ਗੌਰ ਕਰੋ ਕਿ ਇਹ ਆਖਰੀ ਪੰਜ ਹੁਕਮ ਇਸ ਤਰ੍ਹਾਂ ਹਨ। ਕੂਚ ਦੀ ਪੁਸਤਕ 20 ਅਧਿਆਏ ਉਸ ਦੀਆਂ 13 ਤੋਂ 17 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਤੂੰ ਖੂਨ ਨਾ ਕਰ, ਤੂੰ ਜ਼ਨਾਹ ਨਾ ਕਰ, ਤੂੰ ਚੋਰੀ ਨਾ ਕਰ, ਤੂੰ ਆਪਣੇ ਗਵਾਂਢੀ ਉੱਤੇ ਝੂਠੀ ਗਵਾਹੀ ਨਾ ਦੇ, ਤੂੰ ਆਪਣੇ ਗਵਾਂਢੀ ਦੇ ਘਰ ਦਾ ਲਾਲਸਾ ਨਾ ਕਰ, ਤੂੰ ਆਪਣੇ ਗਵਾਂਢੀ ਦੀ ਤੀਵੀਂ ਦਾ ਲਾਲਸਾ ਨਾ ਕਰ, ਨਾ ਉਸ ਦੇ ਗੋਲੇ ਦਾ, ਨਾ ਉਸ ਦੀ ਗੋਲੀ ਦਾ, ਨਾ ਉਸ ਦੇ ਬਲਦ ਦਾ, ਨਾ ਉਸ ਦੇ ਗਧੇ ਦਾ, ਨਾ ਕਿਸੇ ਚੀਜ਼ ਦਾ ਜਿਹੜੀ ਤੇਰੇ ਗੁਆਂਢੀ ਦੀ ਹੈ। ਆਪ ਨੂੰ ਕਿਸੇ ਵੱਡੀ ਮੋਟਰ ਗੱਡੀ ਦਾ ਲਾਲਚ ਨਹੀਂ ਕਰਨਾ ਪੈਣਾ, ਨਾ ਹੀ ਕਿਸੇ ਬਹੁਤ ਚੰਗੇ ਘਰ ਦਾ ਜਿਸ ਦੇ ਵਿੱਚ ਕਿ ਉਹ ਰਹਿੰਦਾ ਹੈ। ਆਪ ਨੂੰ ਇਨ੍ਹਾਂ ਵਸਤਾਂ ਦਾ ਲੋਭ ਜ਼ਰਾ ਵੀ ਨਹੀਂ ਕਰਨਾ ਚਾਹੀਦਾ। ਗੌਰ ਕਰੋ ਕਿ ਅਸੀਂ ਆਪਣਿਆਂ ਜੀਵਨਾਂ ਦੇ ਵਿੱਚ ਕਿਵੇਂ ਇਨ੍ਹਾਂ ਆਗਿਆਵਾਂ ਨੂੰ ਲਿਆ ਸਕਦੇ ਹਾਂ। ਇੱਥੇ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਦੱਸਿਆ ਗਿਆ ਹੈ, 9 ਆਇਤ ਦੇ ਵਚਨ ਇਸ ਤਰ੍ਹਾਂ ਹਨ, ਸੈਨਾ ਦਾ ਯਹੋਵਾ ਇਉਂ ਆਖਦਾ ਹੈ ਕਿ ਸੱਚਾਈ ਨਾਲ ਨਿਆਂ ਕਰੋ ਅਤੇ ਹਰ ਇੱਕ ਮਨੁੱਖ ਆਪਣੇ ਭਰਾ ਉੱਤੇ ਦਇਆ ਅਤੇ ਰਹਿਮ ਕਰੇ, ਝੂਠੀ ਗਵਾਹੀ ਨਾ ਦੇਣਾ। ਅੱਗੇ ਪਰਮੇਸ਼ਵਰ ਆਖਦਾ ਹੈ 9 ਆਇਤ ਦੇ ਵਚਨਾਂ ਦੇ ਵਿੱਚ ਕਿ ਆਪਣੇ ਭਰਾ ਉੱਤੇ ਦਇਆ ਅਤੇ ਰਹਿਮ ਹਰ ਮਨੁੱਖ ਕਰੇ। ਆਪ ਨੂੰ ਚੋਰੀ ਨਹੀਂ ਕਰਨੀ ਪੈਣੀ, ਝੂਠ ਨਹੀਂ ਬੋਲਣਾ ਪੈਣਾ ਅਤੇ ਲੋਭ ਨਹੀਂ ਕਰਨਾ ਪੈਣਾ। ਅੱਗੇ ਪਰਮੇਸ਼ਵਰ ਦਾਸ ਅੱਜ ਦੇ ਬਚਨਾਂ ਦੇ ਵਿੱਚ ਆਖਦਾ ਹੈ, ਵਿਧਵਾ, ਯਤੀਮ, ਪਰਦੇਸੀ ਅਤੇ ਮਸਕੀਨ ਨੂੰ ਨਾ ਸਤਾਓ। ਇਹ ਤਾਂ ਠੀਕ ਉੱਥੇ ਆਪਣੀ ਪਹੁੰਚ ਬਣਾ ਰਿਹਾ ਹੈ ਜਿੱਥੇ ਕਿ ਅਸੀਂ ਰਹਿ ਰਹੇ ਹਾਂ। ਕੋਈ ਵੀ ਤੁਹਾਡੇ ਵਿੱਚੋਂ, ਅੱਗੇ ਆਖਿਆ ਗਿਆ ਹੈ ਕਿ ਨਾ ਕੋਈ ਤੁਹਾਡੇ ਵਿੱਚੋਂ ਆਪਣੇ ਭਰਾ ਦੇ ਵਿਰੁੱਧ ਆਪਣੇ ਮਨ ਵਿੱਚ ਬੁਰਿਆਈ ਸੋਚੇ। ਪ੍ਰਭੂ ਯੇਸ਼ੂ ਮਸੀਹ ਜੀ ਨੇ ਇਨ੍ਹਾਂ ਸਾਰੇ ਹੁਕਮਾਂ ਨੂੰ ਇੱਕ ਉੱਚੇ ਮਿਆਰ ਤੱਕ ਪਹੁੰਚਾਇਆ ਸੀ, ਭਾਵੇਂ ਉਸਨੇ ਇਨ੍ਹਾਂ ਵਿੱਚੋਂ ਸਿਰਫ 2 ਹੁਕਮਾਂ ਨੂੰ ਦ੍ਰਿਸ਼ਟਾਂਤਾਂ ਦੇ ਵਜੋਂ ਵਿਚਾਰਿਆ ਸੀ, ਪਰ ਉਸਨੇ ਇਹ ਆਖਿਆ ਸੀ ਕਿ ਜੇਕਰ ਆਪ ਆਪਣੇ ਭਰਾ ਦੇ ਨਾਲ ਨਾਰਾਜ਼ ਹੋ, ਗੁੱਸੇ ਹੋ, ਤਦ ਆਪ ਕਤਲ ਦੇ ਦੋਸ਼ੀ ਹੋ। ਪਰਮੇਸ਼ਵਰ ਆਖ ਰਿਹਾ ਹੈ ਕਿ ਭਾਵੇਂ ਇਸਰਾਇਲ ਇਨ੍ਹਾਂ ਸਾਰਿਆਂ ਰੀਤੀ ਰਿਵਾਜਾਂ ਦੇ ਵਿੱਚੋਂ ਗੁਜ਼ਰ ਚੁੱਕਿਆ ਸੀ, ਆਪ ਨੂੰ ਉਨ੍ਹਾਂ ਨੂੰ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਮਿਲਣਾ ਚਾਹੀਦਾ ਸੀ। ਸ਼ੁੱਕਰਵਾਰ ਰਾਤ ਨੂੰ ਉਹ ਆਪਣੇ ਇਨ੍ਹਾਂ ਰੀਤੀ ਰਿਵਾਜਾਂ ਦੇ ਦੁਆਰਾ ਫਿਰ ਆਰੰਭ ਕਰਦੇ ਸਨ ਅਤੇ ਉਹ ਰੋਂਦੇ, ਕਰੜਾਉਂਦੇ ਅਤੇ ਵਰਤ ਰੱਖ ਕੇ ਉਨ੍ਹਾਂ ਦੀਆਂ ਬਲੀਆਂ ਨੂੰ ਲਿਆਉਂਦੇ। ਮਲਾਕੀ ਦੀ ਪੁਸਤਕ ਦੇ ਵਿੱਚ ਪਰਮੇਸ਼ਵਰ ਉਨ੍ਹਾਂ ਨੂੰ ਆਖਦਾ ਹੈ, ਤੁਸੀਂ ਆਖਦੇ ਹੋ ਕਿ ਉਹ ਜੋ ਬਲੀਆਂ ਹਨ ਉਹ ਤੁਹਾਨੂੰ ਬਿਮਾਰ ਕਰਦੀਆਂ ਹਨ, ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਮੇਰੇ ਸਥਾਨ ਤੇ ਹੁੰਦੇ, ਉਨ੍ਹਾਂ ਨੇ ਤਾਂ ਮੈਨੂੰ ਨਿਰਾਸ਼ ਕੀਤਾ ਹੈ। ਅੱਗੇ 11 ਆਇਤ ਦੇ ਵਚਨਾਂ ਦੇ ਬਾਰੇ ਗੌਰ ਕਰੋ, ਲੋਕ ਨਹੀਂ ਸਨ ਪਰਮੇਸ਼ਵਰ ਨੂੰ ਸੁਣਨਾ ਚਾਹੁੰਦੇ ਜੋ ਕੁਝ ਕਿ ਪਰਮੇਸ਼ਵਰ ਚਾਹੁੰਦਾ ਸੀ ਕਿ ਉਹ ਸੁਣਨ, ਅਤੇ ਅੱਜ ਵੀ ਇਸੇ ਤਰ੍ਹਾਂ ਦੇ ਹੀ ਲੋਕ ਪਾਏ ਜਾਂਦੇ ਹਨ। ਉਨ੍ਹਾਂ ਨੇ ਆਪਣੇ ਵਚਨ ਦੇ ਵਿੱਚ ਦੱਸਿਆ ਹੈ ਕਿ 11 ਆਇਤ ਦੇ ਵਚਨਾਂ ਦੇ ਵਿੱਚ ਕਿ ਉਨ੍ਹਾਂ ਨੇ ਆਪਣੀਆਂ ਪਿੱਠਾਂ ਮੋੜ ਲਈਆਂ। ਇਹ ਕਿੰਨਾ ਭਿਆਨਕ ਹੈ। ਜਦੋਂ ਮੈਂ ਇੱਕ ਛੋਟਾ ਬਾਲਕ ਹੁੰਦਾ ਸੀ ਤਦ ਮੈਂ ਵੇਖਿਆ ਕਿ ਮੇਰੇ ਸਕੂਲ ਦੇ ਵਿੱਚ ਜੋ ਪੜ੍ਹਨ ਦੇ ਲਈ ਬੱਚੇ ਆਉਂਦੇ ਸਨ ਉਹ ਹੇਠਾਂ ਬੈਠਦੇ ਸਨ ਅਤੇ ਮੈਂ ਇੱਕ ਲਿਹਾਜ਼ ਦੇ ਨਾਲ ਉਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਪਰੇਸ਼ਾਨੀ ਪੈਦਾ ਕਰਦਾ ਸੀ। ਮੈਂ ਨਹੀਂ ਜਾਣਦਾ ਕਿਉਂ ਕਿ ਮੈਂ ਇੱਕ ਇਹੋ ਜਿਹਾ ਚੰਗਾ ਬਾਲਕ ਹੈ ਸੀ ਅਤੇ ਮੇਰੇ ਪਿਤਾ ਜੀ ਜੋ ਕਿ ਮੇਰੇ ਪਿੱਛੇ ਬੈਠਦੇ ਸਨ ਉਹ ਮੇਰੇ ਕੋਲ ਆਉਂਦੇ ਅਤੇ ਉਹ ਮੇਰੀ ਪਿੱਠ ਦੇ ਉੱਤੇ ਹੱਥ ਮਾਰਦੇ। ਤਦ ਮੈਂ ਪਿੱਛੇ ਵੇਖਦਾ ਅਤੇ ਆਪਣੀ ਪਿੱਠ ਨੂੰ ਉਸ ਤੋਂ ਦੂਰ ਕਰ ਲੈਂਦਾ। ਮੈਂ ਨਹੀਂ ਜਾਣਦਾ ਕਿ ਇਹੋ ਜਿਹਾ ਕੰਮ ਮੈਂ ਕਿਉਂ ਕਰਦਾ ਸੀ। ਫਿਰ ਮੇਰੇ ਪਿਤਾ ਜੀ ਮੈਨੂੰ ਹੱਥੋਂ ਫੜ ਲੈਂਦੇ ਅਤੇ ਉਸ ਦਰਵਾਜੇ ਦੇ ਵਿੱਚੋਂ ਮੈਨੂੰ ਬਾਹਰ ਲੈ ਜਾਂਦੇ ਅਤੇ ਉਹ ਆਖਦੇ, ਮੇਰੇ ਪੁੱਤਰ ਮੈਂ ਤੈਨੂੰ ਇੱਕ ਸੋਟੀ ਮਾਰਨ ਜਾ ਰਿਹਾ। ਇਹ ਕੋਈ ਨਵੀਂ ਗੱਲ ਨਹੀਂ ਸੀ, ਪਰ ਉਹ ਹਮੇਸ਼ਾ ਹੀ ਇਸ ਤਰ੍ਹਾਂ ਆਖਦੇ ਕਿ ਮੈਂ ਇਸ ਤਰ੍ਹਾਂ ਕਰਾਂਗਾ ਕਿਉਂਕਿ ਤੂੰ ਬਾਕੀਆਂ ਨੂੰ ਪਰੇਸ਼ਾਨ ਕਰ ਰਿਹਾ ਹੈ। ਮੈਂ ਇਸ ਕਰਕੇ ਕਰਨ ਜਾ ਰਿਹਾ ਹਾਂ ਕਿਉਂਕਿ ਤੂੰ ਆਪਣੇ ਆਪ ਨੂੰ ਮੇਰੇ ਤੋਂ ਦੂਰ ਕੀਤਾ ਸੀ। ਜਦੋਂ ਮੈਂ ਆਪਣਾ ਹੱਥ ਤੇਰੇ ਮੋਢੇ ਤੇ ਧਰਿਆ ਸੀ, ਤੂੰ ਆਣਾ ਆਗਿਆਕਾਰ ਹੈ ਸੀ। ਫਿਰ ਅਗਲੇ ਕੁਝ ਮਿੰਟਾਂ ਤੱਕ ਉਹ ਮੈਨੂੰ ਬਾਰ ਬਾਰ ਇਹੋ ਹੀ ਆਖਦੇ ਕਿ ਮੈਨੂੰ ਦੁਬਾਰਾ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਾ ਚਾਹੀਦਾ। ਪਰਮੇਸ਼ਵਰ ਇਸਰਾਇਲ ਨੂੰ ਪਿਆਰ ਕਰਦਾ ਹੈ ਅਤੇ ਉਹਨਾਂ ਨੂੰ ਆਖਦਾ ਹੈ ਕਿ ਮੈਂ ਉਹਨਾਂ ਦੀ ਪਿੱਠ ਨੂੰ ਛੋਇਆ ਅਤੇ ਉਹਨਾਂ ਨੇ ਆਪਣਾ ਮੋਢਾ ਮੇਰੇ ਤੋਂ ਪਰੇ ਕਰ ਲਿਆ। ਬਹੁਤ ਸਾਰੇ ਹੀ ਲੋਕ ਸਾਡੀਆਂ ਕਲੀਸਿਆਵਾਂ ਦੇ ਵਿੱਚ ਅੱਜ ਇਹੋ ਜਿਹੇ ਹਨ ਜਿਨ੍ਹਾਂ ਨੂੰ ਕਿ ਪਰਮੇਸ਼ਰ ਉਹਨਾਂ ਦੇ ਮੋਢੇ ਤੋਂ ਛੂੰਹਦਾ ਹੈ। ਉਹ ਇਸ ਤਰ੍ਹਾਂ ਕਰ ਰਿਹਾ ਹੈ ਅਤੇ ਇਹ ਆਖ ਰਿਹਾ ਹੈ, ਜ਼ਰਾ ਰੁਕ, ਇਸ ਤਰ੍ਹਾਂ ਨਾ ਕਰ, ਇਸ ਤਰ੍ਹਾਂ ਦਾ ਜੀਵਨ ਨਾ ਬਤੀਤ ਕਰ। ਉਹ ਉਹਨਾਂ ਦੀਆਂ ਪਿੱਠਾਂ ਨੂੰ ਛੂੰਹਦਾ ਹੈ ਅਤੇ ਉਹ ਆਪਣੀਆਂ ਪਿੱਠਾਂ ਉਸ ਤੋਂ ਦੂਰ ਕਰ ਲੈਂਦੇ ਹਨ ਅਤੇ ਉਹ ਉਹਨਾਂ ਦੇ ਕੰਨਾਂ ਨੂੰ ਬੰਦ ਕਰ ਲੈਂਦੇ ਹਨ ਅਤੇ ਉਹ ਉਸ ਨੂੰ ਨਹੀਂ ਸੁਣਨਾ ਚਾਹੁੰਦੇ ਜੋ ਕੁਝ ਕਿ ਪਰਮੇਸ਼ਵਰ ਉਹਨਾਂ ਨੂੰ ਆਖਣਾ ਚਾਹੁੰਦਾ ਹੈ। ਮੈਂ ਆਪਣੇ ਛੋਟੇ ਪੁੱਤਰ ਨੂੰ ਆਪਣੇ ਵਿਹੜੇ ਦੇ ਵਿੱਚ ਬੈਠਾ ਉਸਨੂੰ ਸੰਭਾਲ ਰਿਹਾ ਸੀ ਜਦੋਂ ਕਿ ਉਸਨੇ ਕੁਝ ਇਹੋ ਜਿਹਾ ਕੀਤਾ ਜੋ ਕਿ ਉਸਨੂੰ ਨਹੀਂ ਸੀ ਕਰਨਾ ਚਾਹੀਦਾ। ਉਹ ਬਗੀਚੇ ਦੇ ਵਿੱਚ ਗਿਆ ਅਤੇ ਉੱਥੇ ਉਹ ਕੁਝ ਬੂਟਿਆਂ ਨੂੰ ਖਰਾਬ ਕਰ ਰਿਹਾ ਸੀ। ਮੈਂ ਉਸਨੂੰ ਕਿਹਾ ਕਿ ਉਹ ਉਸ ਦੇ ਵਿੱਚੋਂ ਬਾਹਰ ਆ ਜਾਵੇ। ਉਸਨੇ ਮੇਰੇ ਵੱਲ ਤੱਕਿਆ ਅਤੇ ਆਖਿਆ, ਮੈਂ ਤਾਂ ਉੱਥੋਂ ਬਾਹਰ ਨਹੀਂ ਜਾ ਰਿਹਾ। ਫਿਰ ਉਹ ਆਪਣੀ ਮਾਂ ਦੇ ਪਿੱਛੇ ਥੋੜਾ ਜਿਹਾ ਚੱਲਦਾ, ਜਿਵੇਂ ਕਿ ਆਪ ਉਸਨੂੰ ਵੀ ਵੇਖ ਸਕਦੇ ਹੋ। ਉਹ ਦੁਬਾਰਾ ਫਿਰ ਉਸ ਬਗੀਚੇ ਦੇ ਅੰਦਰ ਆਉਂਦਾ ਹੈ ਅਤੇ ਮੈਂ ਆਪਣਾ ਹੱਥ ਉਸਦੇ ਮੋਢੇ ਦੇ ਉੱਤੇ ਉਸਨੂੰ ਰੋਕਣ ਦੇ ਲਈ ਰੱਖਦਾ। ਉਸਨੇ ਫਿਰ ਉਹੀ ਕੰਮ ਕੀਤਾ ਅਤੇ ਉਹ ਆਪਣਾ ਮੋਢਾ ਮੇਰੇ ਤੋਂ ਪਰੇ ਕਰ ਲੈਂਦਾ ਹੈ। ਇਹ ਮੈਨੂੰ ਇੱਕ ਛੋਟੇ ਬੱਚੇ ਦੀ ਯਾਦ ਦਿਲਾਉਂਦਾ ਹੈ ਜੋ ਕਿ ਲਗਭਗ 20 ਸਾਲ ਪਹਿਲਾਂ ਦੀ ਹੈ। ਮੈਂ ਜਾਣਦਾ ਹਾਂ ਕਿ ਮੇਰੇ ਪਿਤਾ ਜੀ ਨੇ ਕੀ ਕੀਤਾ ਸੀ ਅਤੇ ਕਿਉਂਕਿ ਮੈਂ ਉਸ ਸਮੇਂ ਉਸਦੇ ਕੋਲ ਹੈ ਸੀ, ਮੈਂ ਉਸਨੂੰ ਲਿਆ ਅਤੇ ਉਸਨੂੰ ਆਪਣੇ ਗੋਡਿਆਂ ਦੇ ਉੱਪਰ ਬਿਠਾਇਆ ਅਤੇ ਫਿਰ ਉਸਨੂੰ ਇੱਕ ਛੋਟਾ ਜਿਹਾ ਸਬਕ ਦਿੱਤਾ। ਇਸੇ ਕਰਕੇ ਉਸਨੇ ਮੈਨੂੰ ਆਖਿਆ ਕਿ ਮੈਂ ਤਾਂ ਸੋਚਿਆ ਸੀ ਕਿ ਤੁਸੀਂ ਉਸਨੂੰ ਇੰਨਾ ਵਿਗਾੜਿਆ ਹੈ ਕਿ ਤੁਸੀਂ ਕਦੇ ਵੀ ਉਸਨੂੰ ਦਰੁਸਤ ਨਹੀਂ ਕਰੋਗੇ, ਪਰ ਉਹਨਾਂ ਨੇ ਬਚਨ ਦੇ ਵਿੱਚ ਆਖਿਆ ਗਿਆ ਹੈ ਕਿ ਸੁਣਨ ਤੋਂ ਆਪਣੇ ਆਪ ਨੂੰ ਮਨਾ ਕਰ ਲਿਆ। ਉਹਨਾਂ ਨੇ ਆਪਣੇ ਕੰਨ ਬੰਦ ਕਰ ਲਏ ਭਈ ਨਾ ਸੁਣਨ। ਇਹੀ ਉਹ ਚੀਜ਼ ਹੈ ਜੋ ਕਿ ਇਹ ਲੋਕ ਕਰ ਰਹੇ ਸਨ, ਜੋ ਕਿ ਬੈਤਲਹਿਮ ਤੋਂ ਆ ਕੇ ਇਹ ਸਭ ਕੁਝ ਕਰ ਰਹੇ ਸਨ ਅਤੇ ਅਸਲ ਦੇ ਵਿੱਚ ਸਾਰੀ ਕੌਮ ਇਸੇ ਤਰ੍ਹਾਂ ਹੀ ਕਰ ਰਹੀ ਸੀ। ਉਹ ਕਾਰਨ ਜਿਸ ਕਰਕੇ ਇਸਰਾਇਲ ਅਸੀਰੀ ਦੇ ਵਿੱਚ ਗਿਆ ਸੀ, ਉਹ ਇਸ ਕਰਕੇ ਨਹੀਂ ਸੀ ਕਿਉਂਕਿ ਉਹਨਾਂ ਨੂੰ ਇਸ ਦੇ ਬਾਰੇ ਚਾਨਣ ਨਹੀਂ ਸੀ। ਪਰਮੇਸ਼ਵਰ ਨੇ ਉਹਨਾਂ ਦੇ ਮੋਢਿਆਂ ਦੇ ਉੱਤੇ ਆਪਣਾ ਹੱਥ ਧਰਿਆ ਸੀ। ਜੋ ਨਵੀ ਹੈ ਉਹ ਉਹਨਾਂ ਦੇ ਅੱਗੇ ਬੋਲ ਚੁੱਕੇ ਸਨ, ਪਰ ਉਹਨਾਂ ਨੇ ਆਪਣੇ ਕੰਨਾਂ ਨੂੰ ਬੰਦ ਕਰ ਲਿਆ ਸੀ ਤਾਂ ਕਿ ਉਹ ਨਾ ਸੁਣ। ਦੂਸਰੇ ਸ਼ਬਦਾਂ ਵਿੱਚ ਉਹਨਾਂ ਨੇ ਆਪਣੀਆਂ ਪਿੱਠਾਂ ਪਰਮੇਸ਼ਵਰ ਦੇ ਵੱਲੋਂ ਮੋੜ ਲਈਆਂ ਸਨ। ਉਹਨਾਂ ਨੇ ਜੋ ਵੀ ਪਰਮੇਸ਼ਵਰ ਦੇ ਨਾਲ ਸੰਬੰਧਿਤ ਹੁਕਮ ਸਨ ਉਹਨਾਂ ਨੂੰ ਤੋੜ ਦਿੱਤਾ ਸੀ ਅਤੇ ਉਹ ਉਸਦੇ ਸਨਮੁਖ ਹੁਣ ਦੋਸ਼ੀ ਸਨ। ਕਿਸੇ ਵੀ ਧਾਰਮਿਕ ਰਸਮ ਨੂੰ ਪੂਰਾ ਕਰਨਾ ਇਹ ਕੋਈ ਵੀ ਆਪ ਦੇ ਲਈ ਭਲਾਈ ਨਹੀਂ ਕਰੇਗਾ। ਜੇਕਰ ਮੇਰੇ ਦੋਸਤ ਆਪ ਦਾ ਦਿਲ ਪਰਮੇਸ਼ਵਰ ਦੇ ਨਾਲ ਨਹੀਂ ਜੁੜਿਆ ਹੋਇਆ, ਜਦੋਂ ਆਪ ਆਪਣੇ ਜੀਵਨ ਨੂੰ ਠੀਕ ਠਾਕ ਨਹੀਂ ਕਰ ਲੈਂਦੇ, ਤਦ ਧਾਰਮਿਕ ਹੋਣ ਦਾ ਕੋਈ ਵੀ ਫਾਇਦਾ ਨਹੀਂ ਹੈ। ਅਸਲ ਵਿੱਚ ਇਹ ਸਭ ਤਾਂ ਆਪ ਨੂੰ ਉਸ ਭੀੜ ਦਾ ਇੱਕ ਮੈਂਬਰ ਹੀ ਬਣਾ ਲਵੇਗਾ ਜਿਸ ਨੂੰ ਪ੍ਰਭੂ ਯੇਸ਼ੂ ਮਸੀਹ ਜੀ ਨੇ ਪਖੰਡੀ ਆਖਿਆ ਸੀ। ਕੀ ਆਪਨੇ ਕਦੇ ਗੌਰ ਕੀਤਾ ਹੈ ਕਿ ਉਹਨਾਂ ਨੇ ਕਦੇ ਵੀ ਇੱਕ ਵਿਸ਼ਵਾਸੀ ਨੂੰ ਪਖੰਡੀ ਨਹੀਂ ਸੀ ਆਖਿਆ? ਬਾਈਬਲ ਦੇ ਵਿੱਚ ਆਪ ਕਦੇ ਵੀ ਕੋਈ ਅਸਲ ਵਿਸ਼ਵਾਸੀ ਨੂੰ ਪਖੰਡੀ ਆਖਿਆ ਗਿਆ ਨਹੀਂ ਵੇਖੋਗੇ। ਇਹ ਤਾਂ ਉਹੀ ਲੋਕ ਸਨ ਜੋ ਕਿ ਬਹਾਨਾ ਕਰਦੇ ਸਨ, ਜਿਨ੍ਹਾਂ ਦੇ ਕੋਲ ਧਰਮਤਾ ਹੈ, ਜਿਨ੍ਹਾਂ ਦੇ ਕੋਲ, ਜਿਸ ਤਰ੍ਹਾਂ ਕਿ ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ ਸੀ, ਮੱਤੀ ਦੀ ਇੰਜੀਲ 23 ਅਧਿਆਏ ਉਸ ਦੀਆਂ 25 ਅਤੇ 26 ਆਇਤਾਂ ਦੇ ਵਚਨ ਹਨ, ਹੇ ਕਪਟੀ ਗ੍ਰੰਥੀਓ ਅਤੇ ਫਰੀਸੀਓ, ਤੁਹਾਡੇ ਉੱਤੇ ਹਾਏ ਹਾਏ, ਕਿਉਂ ਜੋ ਤੁਸੀਂ ਕਟੋਰੇ ਔਰ ਥਾਲੀ ਨੂੰ ਬਾਹਰੋਂ ਸਾਫ਼ ਕਰਦੇ ਹੋ ਪਰ ਅੰਦਰੋਂ ਉਹ ਲੁੱਟ ਅਤੇ ਬਦ ਪਰਹੇਜ਼ੀ ਨਾਲ ਭਰੇ ਹੋਏ ਹਨ। ਹੇ ਅੰਨੇ ਫਰੀਸੀ, ਪਹਿਲਾਂ ਕਟੋਰੇ ਅਤੇ ਥਾਲੀ ਦੇ ਅੰਦਰ ਨੂੰ ਸਾਫ਼ ਕਰ ਤਾਂ ਉਹ ਬਾਹਰੋਂ ਵੀ ਸਾਫ਼ ਹੋਣਗੇ। ਇਹੋ ਹੀ ਉਹ ਸਮੱਸਿਆ ਸੀ ਜੋ ਕਿ ਇਸਰਾਇਲ ਦੇ ਲੋਕਾਂ ਦੇ ਵਿੱਚ ਪਾਈ ਜਾਂਦੀ ਸੀ। ਪਰਮੇਸ਼ਵਰ ਨੇ ਇਹ 10 ਹੁਕਮ ਉਨ੍ਹਾਂ ਦੇ ਉੱਤੇ ਜਿਨ੍ਹਾਂ ਦੇ ਜੀਵਨਾਂ ਦੇ ਉੱਤੇ ਰੱਖੇ ਸਨ, ਇਨ੍ਹਾਂ ਹੁਕਮਾਂ ਦੇ ਨਾਲ ਸ਼ੁਰੂ ਹੋ ਕੇ ਜੋ ਕਿ ਮਨੁੱਖ ਦੇ ਨਾਲ ਸੰਬੰਧਿਤ ਸਨ, ਉਹ ਆਪਣੇ ਕਾਰੋਬਾਰ, ਸਮਾਜ ਅਤੇ ਘਰੇਲੂ ਜੀਵਨਾਂ ਦੇ ਵਿੱਚ ਕਿਵੇਂ ਜੀ ਰਹੇ ਸਨ। ਜਦੋਂ ਉਸਨੇ ਇਸ ਤਰ੍ਹਾਂ ਕੀਤਾ ਤਦ ਇਸਨੇ ਉਨ੍ਹਾਂ ਨੂੰ ਸੱਚਮੁੱਚ ਪ੍ਰਗਟ ਕੀਤਾ ਸੀ ਅਤੇ ਵਿਖਾਇਆ ਸੀ। ਇਸਨੇ ਉਸ ਕਾਰਨ ਨੂੰ ਵਿਖਾਇਆ ਸੀ ਕਿ ਪਰਮੇਸ਼ਵਰ ਨੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਕਿਉਂ ਨਹੀਂ ਸੀ ਸੁਣਿਆ ਅਤੇ ਉੱਤਰ ਕਿਉਂ ਨਹੀਂ ਸੀ ਦਿੱਤਾ। ਅੱਗੇ 12 ਅਤੇ 13 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਅਤੇ ਉਨ੍ਹਾਂ ਨੇ ਆਪਣੇ ਦਿਲਾਂ ਨੂੰ ਅਲਮਾਸ ਪੱਥਰ ਵਾਂਗ ਕਰ ਲਿਆ, ਪਈ ਵਿਵਸਥਾ ਨੂੰ ਅਤੇ ਉਨ੍ਹਾਂ ਗੱਲਾਂ ਨੂੰ ਨਾ ਸੁਣ ਜਿਹੜੀਆਂ ਸੈਨਾ ਦੇ ਯਹੋਵਾ ਨੇ ਆਪਣੇ ਆਤਮਾ ਦੇ ਰਾਹੀਂ ਨਵੀਆਂ ਦੇ ਹੱਥੀਂ ਘੱਲੀਆਂ ਸਨ, ਤਾਂ ਸੈਨਾ ਦੇ ਯਹੋਵਾ ਵੱਲੋਂ ਵੱਡਾ ਕੋਪ ਹੋਇਆ। ਤਦ ਜਿਵੇਂ ਉਹਨੇ ਪੁਕਾਰਿਆ ਅਤੇ ਉਨ੍ਹਾਂ ਨੇ ਨਾ ਸੁਣਿਆ, ਤਿਵੇਂ ਹੀ ਉਹ ਪੁਕਾਰਨਗੇ ਅਤੇ ਮੈਂ ਨਾ ਸੁਣਾਂਗਾ, ਸੈਨਾ ਦੇ ਯਹੋਵਾ ਦਾ ਵਾਕ ਹੈ। ਇੱਥੇ 12 ਆਇਤ ਦੇ ਆਖਰੀ ਵਚਨਾਂ ਦੇ ਵਿੱਚ ਅਸੀਂ ਪੜ੍ਹਦੇ ਹਾਂ, ਤਾਂ ਸੈਨਾ ਦੇ ਯਹੋਵਾ ਵੱਲੋਂ ਵੱਡਾ ਕੋਪ ਹੋਇਆ। ਇਸ ਵਿੱਚ ਯਰੂਸ਼ਲਮ ਦੇ ਨਾਸ ਕੀਤੇ ਜਾਣ ਜੋ ਕਿ ਨਬੂਕਦਨਸਰ ਦੇ ਦੁਆਰਾ ਹੋਇਆ ਅਤੇ ਲੋਕਾਂ ਦਾ ਬਾਬਲ ਨੂੰ ਅਸੀਰ ਬਣਾ ਕੇ ਲਿਜਾਇਆ ਜਾਣਾ ਇੱਕ ਬਹੁਤ ਹੀ ਨਿਰਾਸ਼ ਗੱਲ ਹੈ ਸੀ, ਇੱਕ ਬਹੁਤ ਹੀ ਭਿਆਨਕ ਅਤੇ ਡਰਾਉਣੀ ਚੀਜ਼ ਹੈ ਸੀ। ਇਹ ਲੋਕ ਧਰਮੀ ਅਤੇ ਧਾਰਮਿਕ ਸਨ, ਉਹ ਰਸਮ ਰਿਵਾਜਾਂ ਨੂੰ ਪੂਰਾ ਕਰ ਰਹੇ ਸਨ ਪਰ ਉਨ੍ਹਾਂ ਦੇ ਦਿਲ ਪਰਮੇਸ਼ਵਰ ਤੋਂ ਦੂਰ ਸਨ ਅਤੇ ਇਹ ਲੋਕ ਉਸ ਨੂੰ ਤੁਛ ਜਾਣਦੇ ਸਨ। ਅੱਗੇ 13 ਆਇਤ ਦੇ ਵਚਨਾਂ ਬਾਰੇ ਗੌਰ ਕਰੋ, 12 ਤੋਂ ਲੈ ਕੇ 14 ਆਇਤਾਂ ਦੇ ਵਚਨ ਇਸ ਤਰ੍ਹਾਂ ਹਨ, ਅਤੇ ਉਨ੍ਹਾਂ ਨੇ ਆਪਣੇ ਦਿਲਾਂ ਨੂੰ ਅਲਮਾਸ ਪੱਥਰ ਵਾਂਗੂ ਕਰ ਲਿਆ, ਭਈ ਵਿਵਸਥਾ ਨੂੰ ਅਤੇ ਉਨ੍ਹਾਂ ਗੱਲਾਂ ਨੂੰ ਨਾ ਸੁਣ ਜਿਹੜੀਆਂ ਸੈਨਾ ਦੇ ਯਹੋਵਾ ਨੇ ਆਪਣੇ ਆਤਮਾ ਦੇ ਰਾਹੀਂ ਨਵੀਆਂ ਦੇ ਹੱਥੀਂ ਘੱਲੀਆਂ ਸਨ, ਤਾਂ ਸੈਨਾ ਦੇ ਯਹੋਵਾ ਵੱਲੋਂ ਵੱਡਾ ਕੋਪ ਹੋਇਆ। ਤਦ ਜਿਵੇਂ ਉਹਨੇ ਪੁਕਾਰਿਆ ਅਤੇ ਉਨ੍ਹਾਂ ਨੇ ਨਾ ਸੁਣਿਆ, ਤਿਵੇਂ ਹੀ ਉਹ ਪੁਕਾਰਨਗੇ ਅਤੇ ਮੈਂ ਨਾ ਸੁਣਾਂਗਾ, ਸੈਨਾ ਦੇ ਯਹੋਵਾ ਦਾ ਵਾਕ ਹੈ, ਸਗੋਂ ਮੈਂ ਉਨ੍ਹਾਂ ਨੂੰ ਬਾਬ ਰੋਲੇ ਨਾਲ ਸਾਰੀਆਂ ਕੌਮਾਂ ਦੇ ਵਿੱਚ ਖਿਲਾਰ ਦਿਆਂਗਾ ਜਿਨ੍ਹਾਂ ਨੂੰ ਉਨ੍ਹਾਂ ਨਾ ਜਾਤਾ। ਸੋ ਉਹ ਦੇਸ਼ ਉਨ੍ਹਾਂ ਦੇ ਪਿੱਛੋਂ ਵੀਰਾਨ ਹੋ ਗਿਆ, ਭਈ ਉਹਦੇ ਵਿੱਚ ਕੋਈ ਆਉਂਦਾ ਜਾਂਦਾ ਨਹੀਂ ਸੀ। ਉਨ੍ਹਾਂ ਨੇ ਉਸ ਮਨ ਮੋਹਣੇ ਦੇਸ਼ ਨੂੰ ਵੀਰਾਨ ਕਰ ਦਿੱਤਾ। 13 ਆਇਤ ਦੇ ਵਚਨਾਂ ਵਿੱਚ ਪਰਮੇਸ਼ਰ ਇਨ੍ਹਾਂ ਲੋਕਾਂ ਨੂੰ ਆਖਦਾ ਹੈ, ਮੈਂ ਤੁਹਾਡੇ ਅੱਗੇ ਦੁਹਾਈ ਦਿੱਤੀ ਅਤੇ ਮੈਂ ਤੁਹਾਡੀਆਂ ਮਿੰਨਤਾਂ ਕੀਤੀਆਂ ਪਰ ਤੁਸੀਂ ਮੇਰੀ ਗੱਲ ਨਾ ਸੁਣੀ। ਫਿਰ ਜਦੋਂ ਉਹ ਸਮੱਸਿਆ ਦੇ ਵਿੱਚ ਫਿਰ ਗਏ ਤਦ ਉਨ੍ਹਾਂ ਨੇ ਆਖਿਆ ਕਿ ਅਸੀਂ ਅਸੀਰੀ ਦੇ ਵਿੱਚ ਨਹੀਂ ਜਾਣਾ ਚਾਹੁੰਦੇ, ਅਸੀਂ ਤਾਂ ਬਸ ਤੇਰੇ ਕੋਲ ਹੀ ਆਵਾਂਗੇ। ਅਤੇ ਹੁਣ ਪਰਮੇਸ਼ਰ ਉਨ੍ਹਾਂ ਨੂੰ ਆਖਦਾ ਹੈ ਕਿ ਮੈਂ ਤੁਹਾਡੀ ਨਹੀਂ ਸੁਣੀ। ਅੱਜ ਬਹੁਤ ਸਾਰੀਆਂ ਪ੍ਰਾਰਥਨਾਵਾਂ ਹਨ ਜਿਨ੍ਹਾਂ ਨੂੰ ਕਿ ਪਰਮੇਸ਼ਰ ਨਹੀਂ ਸੁਣਦਾ। ਮੈਂ ਕਈ ਵਾਰ ਇਹੋ ਜਿਹੀਆਂ ਗੱਲਾਂ ਨੂੰ ਸੁਣ ਸੁਣ ਕੇ ਤੰਗ ਆ ਜਾਂਦਾ ਹਾਂ। ਇਹੋ ਜਿਹੀਆਂ ਕਹਾਣੀਆਂ ਹੁੰਦੀਆਂ ਹਨ ਕਿ ਕੋਈ ਬਹੁਤ ਪਖੰਡੀ ਮਨੁੱਖ ਜਾਂ ਕੋਈ ਔਰਤ ਕਿਸੇ ਤਰ੍ਹਾਂ ਦਾ ਵੀ ਜੀਵਨ ਜਿਉਂਦਾ ਹੈ, ਜਿਸ ਤਰ੍ਹਾਂ ਦਾ ਵੀ ਉਸਨੂੰ ਪਸੰਦ ਹੋਵੇ, ਪਰ ਜਦੋਂ ਉਸਦਾ ਛੋਟਾ ਜਿਹਾ ਬੱਚਾ ਬਿਮਾਰ ਹੋ ਜਾਂਦਾ ਹੈ ਤਦ ਉਹ ਜਾਂਦਾ ਹੈ ਅਤੇ ਉਸਦੇ ਲਾਗੇ ਹੀ ਬਿਸਤਰ ਦੇ ਲਾਗੇ ਗੋਡੇ ਟੇਕ ਕੇ ਪਰਮੇਸ਼ਵਰ ਦੀਆਂ ਮਿੰਨਤਾਂ ਕਰਦਾ ਹੈ ਕਿ ਉਹ ਉਸ ਬੱਚੇ ਦੀ ਜ਼ਿੰਦਗੀ ਨੂੰ ਬਖਸ਼ ਦੇਵੇ। ਮੈਂ ਸੋਚਦਾ ਹੀ ਨਹੀਂ ਕਿ ਮੇਰੇ ਦੋਸਤ ਪਰਮੇਸ਼ਵਰ ਇਹੋ ਜਿਹੀਆਂ ਪ੍ਰਾਰਥਨਾ ਨੂੰ ਸੁਣਦਾ ਹੋਵੇ। ਮੈਂ ਆਪ ਦੇ ਨਾਲ ਇਮਾਨਦਾਰੀ ਦੇ ਨਾਲ ਗੱਲ ਕਰਨੀ ਚਾਹੁੰਦਾ ਹਾਂ। ਆਪ ਨੂੰ ਆਪਣੇ ਆਪ ਨੂੰ ਪਰਮੇਸ਼ਵਰ ਦੇ ਨਾਲ ਠੀਕ ਠਾਕ ਕਰਨਾ ਪੈਣਾ ਹੈ, ਇਸ ਤੋਂ ਪਹਿਲਾਂ ਕਿ ਆਪ ਪ੍ਰਾਰਥਨਾ ਦੇ ਵਿੱਚ ਉਸਦੇ ਨਾਲ ਕਿਸੇ ਹੱਦ ਤੱਕ ਪਹੁੰਚ ਸਕੋ। ਪਰਮੇਸ਼ਵਰ ਇਸ ਦੇ ਬਾਰੇ ਸਾਫ਼ ਸਾਫ਼ ਜ਼ਿਕਰ ਕਰਦਾ ਹੈ ਕਿ ਇਹੋ ਜਿਹਾ ਕੁਝ ਵੀ ਕਰਨਾ ਇੱਕ ਧਾਰਮਿਕ ਪਖੰਡ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੈ ਅਤੇ ਇਹ ਆਪ ਨੂੰ ਹੋਰ ਕਿਧਰੇ ਵੀ ਨਹੀਂ ਪਹੁੰਚਾਵੇਗਾ। ਮੈਂ ਚਾਹੁੰਦਾ ਹਾਂ ਕਿ ਆਪ ਇਸ ਦੇ ਵੱਲ ਧਿਆਨ ਕਰੋ ਕਿ ਜੋ ਕਿ ਪਰਮੇਸ਼ਵਰ ਆਖਦਾ ਹੈ ਕਿ ਉਸਨੇ ਇਸ ਖੂਬਸੂਰਤ ਧਰਤੀ ਨੂੰ ਵੀਰਾਨ ਬਣਾਇਆ ਸੀ। ਉਸਨੇ ਲੋਕਾਂ ਦਾ ਨਿਆਂ ਹੀ ਨਹੀਂ ਸੀ ਕੀਤਾ ਬਲਕਿ ਉਸਨੇ ਧਰਤੀ ਦਾ ਵੀ ਨਿਆਂ ਕੀਤਾ ਸੀ। ਬਹੁਤ ਸਾਰੇ ਲੋਕ ਅੱਜ ਇਸ ਧਰਤੀ ਵਿੱਚ ਜਾਂਦੇ ਹਨ ਅਤੇ ਉਹ ਬਹੁਤ ਹੀ ਨਿਰਾਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਨੇ ਸੁਣਿਆ ਹੈ ਕਿ ਇਹ ਜੋ ਧਰਤੀ ਹੈ ਅਤੇ ਇਹ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਣ ਵਾਲਾ ਦੇਸ਼ ਹੈ। ਇੱਕ ਸਮੇਂ ਇਹ ਅਜਿਹਾ ਹੈ ਸੀ, ਇਹ ਤਾਂ ਅਦਨ ਦੇ ਬਾਗ ਦੀ ਤਰ੍ਹਾਂ ਹੈ ਸੀ, ਪਰ ਮੈਂ ਸੋਚਦਾ ਹਾਂ ਕਿ ਜਦੋਂ ਲੋਕ ਅੱਜ ਇਸ ਤਰ੍ਹਾਂ ਆਖਦੇ ਹਨ ਤਦ ਉਹ ਆਪਣੇ ਆਪ ਨੂੰ ਭੁਲੇਖੇ ਵਿਚ ਪਾਈ ਬੈਠੇ ਹਨ। ਜਦੋਂ ਉਹ ਇਸ ਤਰ੍ਹਾਂ ਆਖਦੇ ਹਨ ਕਿ ਕੀ ਮੇਰੇ ਦੋਸਤ ਅੱਜ ਇਹ ਇਕ ਸੁੰਦਰ ਦੇਸ਼ ਨਹੀਂ ਹੈ, ਇਸ ਵਿਚ ਤਾਂ ਪਹਾੜ ਹੀ ਪਹਾੜ ਹਨ, ਇਹ ਸੁੱਕਾ ਹੈ ਅਤੇ ਇਹ ਬਹੁਤ ਹੀ ਵੀਰਾਨ ਸਥਾਨ ਹੈ। ਜੇਕਰ ਆਪ ਯਰੂਸ਼ਲਮ ਤੋਂ ਜਰੀਹੋ ਅਤੇ ਉਸ ਡੈਡ ਸੀ ਦੇ ਵੱਲ ਜਾਂਦੇ ਕੁਝ ਚੰਗਾ ਜਾਂ ਮਨ ਭਾਉ ਵੇਖ ਸਕੋ, ਮੇਰੀ ਖੁਆਇਸ਼ ਹੈ ਕਿ ਤਦ ਆਪ ਇਸ ਨੂੰ ਮੈਨੂੰ ਆ ਕੇ ਦੱਸ ਸਕਦੇ ਹੋ। ਇਹ ਤਾਂ ਇਕ ਰੇਗਿਸਤਾਨ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ, ਇਹ ਤਾਂ ਸੱਚਮੁੱਚ ਇਕ ਵੀਰਾਨ ਸਥਾਨ ਹੈ। ਇਸ ਦੇਸ਼ ਦੇ ਵਿਚ ਕੁਝ ਸਥਾਨ ਸੁੰਦਰ ਸਥਾਨ ਪਾਏ ਜਾਂਦੇ ਹਨ। ਇਹ ਇਕ ਸਮੇਂ ਬਹੁਤ ਹੀ ਮਨ ਭਾਉ ਅਤੇ ਸੁੰਦਰ ਸਥਾਨ ਹੈ ਸੀ, ਪਰ ਅੱਜ ਇਹ ਇਕ ਵੀਰਾਨ ਸਥਾਨ ਪਿਆ ਹੈ। ਇਨ੍ਹਾਂ ਵਿਚੋਂ ਇਕ ਖੂਬ ਸੂਰਤ ਸਬੂਤ ਕਿ ਅੱਜ ਇਹ ਭਵਿੱਖਬਾਣੀ ਨਹੀਂ ਪੂਰੀ ਹੋ ਰਹੀ ਹੈ, ਇਹ ਉਹ ਸੱਚਾਈ ਹੈ ਕਿ ਇਹ ਜੋ ਧਰਤੀ ਹੈ ਉਸ ਦੇਸ਼ ਦੀ, ਉਸ ਨੂੰ ਦੁਬਾਰਾ ਫਿਰ ਉਪਜਾਊ ਨਹੀਂ ਬਣਾਇਆ ਗਿਆ। ਮੈਂ ਜਾਣਦਾ ਹਾਂ ਕਿ ਜੋ ਯਹੂਦੀ ਉੱਥੇ ਵਾਪਸ ਚਲੇ ਗਏ ਹਨ ਅਤੇ ਇਕ ਕੌਮ ਬਣ ਚੁੱਕੇ ਹਨ, ਪਰ ਉੱਥੇ ਜਾਣ ਤੋਂ ਬਾਅਦ ਉਹ ਸਦਾ ਹੀ ਮੁਸੀਬਤ ਦੇ ਵਿਚ ਪਾਏ ਜਾਂਦੇ ਹਨ। ਠੀਕ ਇਸ ਸਮੇਂ ਜਦੋਂ ਮੈਂ ਇਹ ਆਖ ਰਿਹਾ ਹਾਂ, ਮੈਂ ਕਿਸੇ ਦੋਸਤ ਤੋਂ ਇਸ ਦੇ ਬਾਰੇ ਸੁਣਿਆ ਹੈ ਜੋ ਕਿ ਉਸ ਦੇਸ਼ ਤੋਂ ਹੁਣੇ ਹੁਣੇ ਵਾਪਸ ਆਇਆ ਹੈ। ਉਹ ਆਖਦਾ ਹੈ ਕਿ ਜੋ ਟੈਕਸ ਇਸਰਾਇਲ ਦੇ ਵਿਚ ਹਨ, ਉਹ ਜਗਤ ਦੇ ਹੋਰ ਕਿਸੇ ਵੀ ਥਾਂ ਦੇ ਨਾਲੋਂ ਜ਼ਿਆਦਾ ਮਾਤਰਾ ਦੇ ਵਿਚ ਹਨ। ਉਨ੍ਹਾਂ ਦੀ ਦਰ ਕੀ ਆਪ ਉਸ ਨੂੰ ਇਕ ਵਾਅਦੇ ਦਾ ਦੇਸ਼ ਆਖੋਗੇ? ਕੀ ਆਪ ਇਸ ਦੇ ਲਈ ਪਰਮੇਸ਼ਵਰ ਨੂੰ ਜ਼ਿੰਮੇਵਾਰ ਠਹਿਰਾਓਗੇ? ਮੈਂ ਨਹੀਂ ਸੋਚਦਾ ਕਿ ਉਸਨੇ ਇਸ ਵਰਤਮਾਨ ਸਮੇਂ ਦੇ ਵਿਚ ਉਨ੍ਹਾਂ ਲੋਕਾਂ ਨੂੰ ਉਸ ਦੇਸ਼ ਦੇ ਵਿਚ ਵਾਪਸ ਲਿਆਂਦਾ। ਮੇਰੇ ਦੋਸਤ ਨੇ ਮੈਨੂੰ ਇਹ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਜੋ ਉੱਥੇ ਹਨ ਉਹ ਉਸ ਦੇਸ਼ ਨੂੰ ਛੱਡਣਾ ਚਾਹੁੰਦੇ ਹਨ। ਮੇਰੇ ਦੋਸਤ ਨੇ ਮੈਨੂੰ ਦੱਸਿਆ ਸੀ ਕਿ ਜੋ ਲੋਕ ਉੱਥੇ ਵੱਸਦੇ ਹਨ ਉਹ ਵੀ ਹੁਣ ਉਹ ਉੱਥੋਂ ਚਲੇ ਜਾਣ ਦੀ ਖਾਹਿਸ਼ ਰੱਖਦੇ ਹਨ। ਇਸਰਾਇਲ ਅੱਜ ਵੀ ਇੱਕ ਉਜਾੜ ਦੇਸ਼ ਹੀ ਹੈ, ਪਰ ਇੱਕ ਦਿਨ ਇਹ ਇੱਕ ਮਨ ਭਾਉ ਸਥਾਨ ਬਣਨ ਜਾ ਰਿਹਾ ਹੈ। ਉਸ ਦੇ ਵਿਚ ਹਰ ਪ੍ਰਕਾਰ ਦੀ ਭਰਪੂਰੀ ਹੋਵੇਗੀ। ਪ੍ਰਭੂ ਆਪ ਨੂੰ ਅੱਜ ਦੇ ਇਨ੍ਹਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਬਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਬਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ
punjabittb@twr.in।
ਪਤਾ ਇੱਕ ਵਾਰ ਫੇਰ ਸੁਣ ਲੋ,
punjabittb@twr.in।
ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।